ਸਤਨਾਮ ਧੰਨਵਾਦ ਗੁਰੂ ਸਾਹਿਬ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਚ ਮੇਰ ਉਪਾਵੋ ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਕੀ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਕੀ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਅੰਮ੍ਰਿਤ ਬਚਨਾਂ ਦਾ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਆਓ ਜਿਸ ਵਿਸ਼ੇ ਤੇ ਜਿਸ ਪ੍ਰਕਰਨ ਤੇ ਕੀਰਤਨ ਦੀ ਸਮਾਪਤੀ ਤੇ ਆਪ ਜੀ ਨੇ ਸ਼ਬਦ ਸਰਵਣ ਕੀਤਾ ਉਸੇ ਆਧਾਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਆਪ ਜੀ ਦੇ ਨਾਲ ਸਾਂਝ ਪਾਉਣੀ ਹੈ। ਹਜ਼ੂਰ ਆਪ ਹੀ ਮਿਹਰ ਕਰਕੇ ਵਿੱਚ ਵਰਤਨ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਵਿੱਚੋਂ ਆਪ ਜੀ ਕੀਰਤਨ ਦੀ ਸਮਾਪਤੀ ਤੇ ਸਰਵਣ ਕਰ ਰਹੇ ਸੀ। ਹੇ ਮੇਰੇ ਪਰਿਪੂਰਨ ਪਰਮੇਸ਼ਵਰ ਜੀ, ਆਪ ਬਖਸ਼ਿਸ਼ ਕਿਰਪਾ ਕਰਕੇ ਮੈਨੂੰ ਮਿਲੋ, ਕਿਉਂਕਿ ਤੇਰੇ ਤੋਂ ਬਿਨਾਂ ਮੈਂ ਨਿਮਾਣੀ ਆ, ਮੇਰਾ ਕੋਈ ਮਾਣ ਨਹੀਂ। ਤੇ ਸਹਿਬ ਹੇ ਪ੍ਰਭੂ, ਤੇਰੇ ਤੋਂ ਬਿਨਾਂ ਨਾ ਮੈਨੂੰ ਅੰਨ ਪਾਉਂਦਾ, ਨਾ ਪਾਣੀ ਪਾਉਂਦਾ, ਤੇ ਨਾ ਹੀ ਤਨ ਦੇ ਉੱਤੇ ਪਾਏ ਕੋਈ ਵਸਤਰ ਮੈਨੂੰ ਚੰਗੇ ਲੱਗਦੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਹਰ ਇੱਕ ਮਨੁੱਖ ਮਾਤਰ ਦੀ ਦੋ ਮੰਜ਼ਿਲ ਮੁਕਰਰ ਕੀਤੀ ਹੈ। ਜੋ ਮਨੁੱਖ ਦਾ ਅਸਲੀ ਮੁਕਾਮ ਹੈ, ਉਹ ਇਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰਧਾਰਾ ਅਨੁਸਾਰ ਕਿ ਐਸ਼ ਦੇਹੀ ਨੂੰ ਪ੍ਰਾਪਤ ਕਰਕੇ ਤੇ ਉਸ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਲੀਨ ਹੋ ਜਾਣ ਤੇ ਜਦੋਂ ਧੰਨ ਗੁਰੂ ਅਰਜੁਨ ਸਾਹਿਬ ਸੱਚੇ ਪਿਤਾ ਜੀ ਦੇ ਅੰਮ੍ਰਿਤ ਬਚਨ ਆਪ ਜੀ ਰੋਜ਼ਾਨਾ ਸ਼ਾਮ ਨੂੰ ਸੋਦਰ ਦੇ ਪਾਠ ਵਿੱਚ ਸਰਵਣ ਕਰਦੇ ਹੋ ਉਸ ਵਿੱਚ ਮੇਰੇ ਦਾਤਾਰ ਨੇ ਇੱਕ ਤਾਂ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਮਨੁੱਖ ਨੂੰ ਜੁੜਨ ਦੇ ਲਈ ਉਹਦੇ ਦੀਦਾਰ ਦੇ ਲਈ ਅਰਦਾਸ ਬੇਨਤੀ ਦੀ ਜੁਗਤ ਦੱਸੀ ਤੇ ਦੂਸਰੀ ਇਹ ਕਿਰਪਾ ਕੀਤੀ ਨਾਲ ਇਹ ਦਰਸਾਇਆ ਵੀ ਅਸਲ ਵਿੱਚ ਤੇਰਾ ਇੱਥੇ ਆਉਣ ਦਾ ਮਕਸਦ ਕੀ ਤੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜਾਂਗੇ ਕਿਸੇ ਵੀ ਮਨੁੱਖ ਨੂੰ ਸਮਝਾਉਣ ਦਾ ਯਤਨ ਕਰਾਂਗੇ ਤੇ ਗੁਰਮਤਿ ਦਾ ਪਹਿਲਾ ਜੋ ਸਬਕ ਹੈ ਉਹ ਗੁਰੂ ਅਰਜੁਨ ਸਾਹਿਬ ਦੇ ਬਚਨ ਨੇ ਕਿ ਭਈ ਪ੍ਰਾਪਤ ਮਾਨੁਖ ਦੇ ਕੁਰੀਆ ਕਿਉਂਕਿ ਸ਼ਬਦ ਪੜਿਆ ਗਿਆ ਦਾਤਾ ਤੂੰ ਮਿਲ ਤੇਰੇ ਮਿਲਣ ਤੋਂ ਬਿਨਾਂ ਮੈਂ ਨਿਮਾਣੀ ਹਾਂ ਹਜ਼ੂਰ ਨੇ ਉੱਥੇ ਜੋ ਪਹਿਲਾ ਬਚਨ ਕਿਹਾ ਉਹ ਇਹ ਹੈ ਕਿ ਭਈ ਪ੍ਰਾਪਤ ਮਾਨੁਖ ਦੇ ਕੁਰੀਆ ਤੇ ਨਾਲ ਫਿਰ ਬਚਨ ਕਹਿੰਦੇ ਨੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹਦਾ ਮਤਲਬ ਉਹਨੂੰ ਮਿਲਣ ਦਾ ਸਮਾਂ ਉਹਨੂੰ ਮਿਲਣ ਦੀ ਵਾਰੀ ਹੈ ਤੇ ਨਾਲ ਬਖਸ਼ਿਸ਼ ਕੀਤੀ ਉਹਨੇ ਕਿ ਜਿਹੜੇ ਤੂੰ ਉਹਨੂੰ ਮਿਲਣ ਤੋਂ ਬਿਨਾਂ ਕਾਜ ਕਰਨਾ ਤੇ ਨਾਲ ਕਹਿਣ ਲੱਗੇ ਅਵਰ ਕਾਜ ਤੇਰਾ ਕਿਤਾ ਨਾਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਦੋ ਸ਼ਬਦ ਨੇ ਇੱਕ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਤੇ ਨਾਲ ਕਹਿੰਦੇ ਨੇ ਜੇ ਗੋਬਿੰਦ ਨੂੰ ਮਿਲਣਾ ਹੀ ਤੇ ਫਿਰ ਸੱਜਣਾ ਮਿਲ ਸਾਧ ਸੰਗਤ ਸੰਗਤ ਵਿੱਚ ਬਹਿਣ ਤੋਂ ਬਿਨਾਂ ਗੁਰਮੁਖਾਂ ਨੂੰ ਮਿਲਣ ਤੋਂ ਬਿਨਾਂ ਉਸ ਪਿਆਰੇ ਪ੍ਰੀਤਮ ਨੂੰ ਕਿਵੇਂ ਮਿਲ ਸਕੇਗਾ ਤਵੱਜੋ ਦਿਓ ਸਿਰਫ ਇਸੇ ਤੁਕ ਤੇ ਮਿਲ ਮੇਰੇ ਪ੍ਰੀਤਮਾ ਜੀਓ ਹੋਂ ਤੁਧ ਬਿਨ ਖਰੀ ਨਿਮਾਣੀ ਕਹਿਣ ਲੱਗੇ ਜੇ ਗੋਬਿੰਦ ਨੂੰ ਮਿਲਣਾ ਹੀ ਤੇ ਫਿਰ ਸੰਗਤ ਵਿੱਚ ਮਿਲ ਤੇ ਸਾਹਿਬ ਨੇ ਸ਼ਬਦ ਵਰਤੇ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਤੇ ਅਗਲੀ ਤੁਕ ਬੜੀ ਪਿਆਰੀ ਹਜ਼ੂਰ ਕਹਿੰਦੇ ਨੇ ਮਨੁੱਖ ਜਨਮ ਤੋਂ ਲੈ ਕੇ ਮਰਨ ਤੱਕ ਅਖੀਰ ਤੱਕ ਸਾਰਾ ਪ੍ਰਬੰਧ ਕਰਦਾ ਰਹਿੰਦਾ ਤੇ ਆਪਾਂ ਸੋਚਨੇ ਵੀ ਹਾਂ ਜਦੋਂ ਇਨਸਾਨ ਦਾ ਜਨਮ ਹੁੰਦਾ ਸਭ ਤੋਂ ਪਹਿਲਾਂ ਜਦੋਂ ਇਹਨੂੰ ਇਹ ਗਿਆਤ ਨਹੀਂ ਕਿ ਜਿਸ ਘਰ ਵਿੱਚ ਮੇਰਾ ਜਨਮ ਹੋਇਆ ਇਸ ਪਰਿਵਾਰ ਦੇ ਜੀ ਕਿਸ ਧਰਮ ਨਾਲ ਸੰਬੰਧਿਤ ਧਿਆਨ ਦਿਆ ਜੇ ਇਹਨੂੰ ਇਹ ਨਹੀਂ ਪਤਾ ਕਿ ਜਿਸ ਮਾਂ ਦੀ ਕੁੱਖ ਵਿੱਚੋਂ ਮੇਰਾ ਜਨਮ ਹੋਇਆ ਉਸ ਮਾਂ ਦੀ ਜ਼ਬਾਨ ਪਤਾ ਨਹੀਂ ਕੈਸੀ ਉਹਦੀ ਬੋਲੀ ਕੈਸੀ ਹੋਵੇਗੀ ਜਿਸ ਘਰ ਵਿੱਚ ਮੈਂ ਪੈਦਾ ਹੋਇਆ ਇਹਨਾਂ ਦਾ ਸੱਭਿਆਚਾਰ ਇਹਨਾਂ ਦਾ ਕਲਚਰ ਕੀ ਹੋਵੇਗਾ ਬੰਦੇ ਨੂੰ ਹੋਰ ਕੁਝ ਵੀ ਪਤਾ ਨਹੀਂ ਸਭ ਤੋਂ ਪਹਿਲਾਂ ਜੇ ਬੰਦੇ ਨੂੰ ਪਤਾ ਲੱਗਾ ਤੇ ਕੇਵਲ ਆਪਣੇ ਪੇਟ ਦਾ ਤੇ ਇਸ ਮਨੁੱਖ ਦੇ ਪੇਟ ਦੀ ਭੁੱਖ ਨੇ ਸਭ ਤੋਂ ਪਹਿਲਾਂ ਇਹਨੂੰ ਅੰਮਾ ਦਾ ਦੁੱਧ ਪੀਣ ਦੀ ਇਜਾਜ਼ ਦੱਸੀ ਸਰੰਜਾਮ ਦਾ ਅਖਰੀ ਅਰਥ ਹੁੰਦਾ ਪ੍ਰਬੰਧ ਕਰਨਾ ਆਪਾਂ ਆਮ ਤੌਰ ਤੇ ਸ਼ਬਦ ਵਰਤਨੇ ਆ ਕਿ ਆਪੇ ਵਾਹਿਗੁਰੂ ਸਰੰਜਾਮ ਕਰੇਗਾ ਸਰੰਜਾਮ ਦਾ ਅਰਥ ਹੀ ਇਹਵੇ ਕਿ ਪ੍ਰਬੰਧ ਕਰਨਾ ਹਜ਼ੂਰ ਨੇ ਕਿਹਾ ਦੇਖੋ ਇਨਸਾਨ ਨੂੰ ਇੰਨੀ ਕੁ ਵਾਹਿਗੁਰੂ ਨੇ ਸੂਝ ਦਿੱਤੀ ਜਦੋਂ ਇਹਨੂੰ ਮਾਂ ਦੀ ਸੂਝ ਨਹੀਂ ਬਾਪ ਦੀ ਸੂਝ ਨਹੀਂ ਪਰਿਵਾਰ ਦੀ ਸੂਝ ਨਹੀਂ ਤੇ ਸਭ ਤੋਂ ਪਹਿਲਾਂ ਇਹਨੂੰ ਸੂਝ ਪਈ ਆਪਣੇ ਪੇਟ ਦੀ ਤੇ ਉਸ ਪੇਟ ਦੀ ਰੋਜੀ ਦੀ ਖਾਤਰ ਮਨੁੱਖ ਨੂੰ ਕਿਸੇ ਨੇ ਸਮਝਾਇਆ ਨਹੀਂ ਜਨਮ ਜ਼ਰੂਰ ਮਾਂ ਨੇ ਦਿੱਤਾ ਪਰ ਕਦੀ ਕਿਸੇ ਡਾਕਟਰ ਨੇ ਤਾਂ ਇਹ ਨਹੀਂ ਸਮਝਾਇਆ ਕਿ ਜਦੋਂ ਬੱਚੇ ਨੇ ਮਾਂ ਦਾ ਦੁੱਧ ਚੁੰਘਣਾ ਉਹਨੂੰ ਪਹਿਲਾਂ ਇਹ ਟ੍ਰੇਨਿੰਗ ਇਹ ਸਿੱਖਿਆ ਦਿੱਤੀ ਜਾਏ ਕੋਈ ਸਿੱਖਿਆ ਨਹੀਂ ਦਿੱਤੀ ਇੱਕ ਰੱਬ ਨੇ ਸੂਝ ਦਿੱਤੀ ਕਿ ਤੈਨੂੰ ਪੇਟ ਲੱਗਾ ਤੇ ਜੇ ਤੈਨੂੰ ਭੁੱਖ ਲੱਗੇ ਤੇ ਤੈਨੂੰ ਰੋਜ਼ੀ ਪੀਣ ਦਾ ਮੈਂ ਇੱਕ ਖਾਣ ਦਾ ਢੰਗ ਦੱਸ ਦੇਣਾ ਸਾਹਿਬ ਕਹਿੰਦੇ ਨੇ ਇੱਕ ਸਰੰਜਾਮ ਲੱਗ ਗਿਆ ਇੱਕ ਪ੍ਰਬੰਧ ਵਿੱਚ ਲੱਗਾ ਤਵੱਜੋ ਦਿਓ ਜਨਮ ਵੇਲੇ ਰੋਜ਼ੀ ਦਾ ਪ੍ਰਬੰਧ ਕੀਤਾ ਉਸ ਦੁੱਧ ਨੂੰ ਪੀਣਾ ਇਹਦੀ ਪਹਿਲਾਂ ਆਪਣੇ ਜੀਵਨ ਸੰਬੰਧੀ ਸਰੰਜਾਮ ਸੀ ਮਹਾਰਾਜ ਕਹਿਣ ਲੱਗੇ ਅੱਗੇ ਵਿਚਰਿਆ ਸੰਸਾਰ ਵਿੱਚ ਵਿਚਰਦਿਆਂ ਇਹਨੇ ਜ਼ਿੰਦਗੀ ਬਤੀਤ ਕਰਨ ਲਈ ਘਰ ਦਾ ਪ੍ਰਬੰਧ ਕੀਤਾ ਤਨ ਢੱਕਣ ਲਈ ਵਸਤਰਾਂ ਦਾ ਪ੍ਰਬੰਧ ਕੀਤਾ ਸਮਾਂ ਆਇਆ ਇਹਨੇ ਆਪਣੇ ਸਰੀਰ ਨੂੰ ਸੁੱਖ ਦੇਣ ਲਈ ਅਨੇਕਾਂ ਤਰ੍ਹਾਂ ਦੇ ਪ੍ਰਬੰਧ ਕੀਤੇ ਦਾਤਾਰ ਕਹਿੰਦੇ ਨੇ ਇੱਥੋਂ ਤੱਕ ਕਿ ਮਰਨ ਤੋਂ ਪਹਿਲਾਂ ਬੰਦਾ ਇਹ ਵੀ ਪ੍ਰਬੰਧ ਕਰ ਜਾਂਦਾ ਹੈ ਕਿ ਜੇ ਮੇਰੀ ਮੌਤ ਹੋਈ ਮੈਂ ਇੰਨੇ ਕੁ ਰੁਪਈਏ ਰੱਖ ਚੱਲਿਆ ਮੇਰੇ ਮਰਨ ਤੋਂ ਬਾਅਦ ਮੇਰੀ ਅਖੀਰਲੀ ਕਿਰਿਆ ਇਹਨਾਂ ਰੁਪਈਆਂ ਨੂੰ ਕਰ ਦਿਆ ਜੀ ਜ਼ਿਆਦਾਤਰ ਲੋਕ ਇਹ ਵੀ ਕਰ ਜਾਂਦੇ ਨੇ ਕਿ ਮੇਰੇ ਮਰਨ ਤੋਂ ਬਾਅਦ ਇਸ ਪੈਸੇ ਨਾਲ ਮੇਰੇ ਮਰਨੇ ਨੂੰ ਸਮੇਟ ਦੇਣਾ। ਸਾਹਿਬ ਨੇ ਕਿਹਾ ਬੰਦਿਆ, ਜਨਮ ਤੋਂ ਲੈ ਕੇ ਮਰਨ ਤੱਕ ਤੂੰ ਹਰ ਗੱਲ ਦਾ ਪ੍ਰਬੰਧ ਕੀਤਾ ਹੈ, ਖਾਣ ਦਾ, ਪੀਣ ਦਾ, ਰਹਿਣ ਦਾ, ਸੌਣ ਦਾ, ਮੌਤ ਤੋਂ ਬਾਅਦ ਵੀ ਪ੍ਰਬੰਧ ਕਰ ਲਿਆ। ਪਰ ਕਿਤਨਾ ਚੰਗਾ ਹੁੰਦਾ ਕਦੀ ਜੀਵਨ ਵਿੱਚ ਇਹ ਵੀ ਪ੍ਰਬੰਧ ਕਰ ਲੈਂਦੋ ਕਿ ਮਰਨ ਤੋਂ ਬਾਅਦ ਉਸ ਸਾਈਂ ਦੇ ਚਰਨਾਂ ਵਿੱਚ ਜਾ ਪਹੁੰਚ ਦੋ। ਉਹ ਪ੍ਰਬੰਧ ਨਾ ਕੀਤਾ, ਬਹੁਤ ਘੱਟ ਨੇ। ਸਾਹਿਬ ਨੇ ਕਿਹਾ ਸਰਨ ਜਾਮ ਲਾਗ, ਇਸ ਪ੍ਰਬੰਧ ਵਿੱਚ ਲੱਗ ਜਾ, ਇਸ ਬੰਦੋਬਸਤ ਵਿੱਚ ਲੱਗ ਜਾ, ਇਹ ਕੰਮ ਸ਼ੁਰੂ ਕਰ ਦੇ। ਕੀ ਸਰਨ ਜਾਮ ਲਾਗ ਭਵਜਲ ਤਰਨ ਕਹਿ, ਇਸ ਭਵਜਲ ਨੂੰ ਤਰਨ ਦਾ ਪ੍ਰਬੰਧ ਕਿਉਂ ਨਹੀਂ ਕਰਦਾ? ਤੇ ਦੇਖ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ, ਤੇਰਾ ਜਨਮ ਜੋ ਭਈ ਪ੍ਰਾਪਤ ਮਾਨਕ ਦੇ ਖੁਰੀਆ ਸੀ, ਮਾਇਆ ਦੇ ਤਮਾਸ਼ੇ ਵਿੱਚ ਵਿਅਰਥ ਚਲਾ ਗਿਆ। ਜਨਮ ਬਿਰਥਾ ਜਾਤ ਰੰਗ ਮਾਇਆ ਕਹਿ, ਤੇ ਨਾਲ ਇੱਕ ਤੋਕਈ ਕਹਿਣ ਲੱਗੇ, ਫਿਰ ਇੱਕ ਅਰਦਾਸ ਕਰਿਆ ਕਰ, ਦੇਖ ਜੇ ਪ੍ਰੀਤਮ ਨੂੰ ਮਿਲਣਾ ਹੀ ਨਾ, ਜੇ ਸਾਈ ਨੂੰ ਮਿਲਣਾ ਮੈਂ ਅਰਜ਼ ਕੀਤੀ, ਜੇ ਗੋਬਿੰਦ ਨੂੰ ਮਿਲਣਾ ਹੈ ਤੇ ਫਿਰ ਮਿਲ ਸਾਧ ਸੰਗਤ। ਤੇ ਸਾਹਿਬ ਕਹਿੰਦੇ ਨੇ ਫਿਰ ਇੱਕ ਕੰਮ ਕਰ, ਜੇ ਅਜੇ ਤੱਕ ਪ੍ਰਬੰਧ ਨਹੀਂ ਕੀਤਾ ਤੇ ਘੱਟੋ ਘੱਟ ਮਾਲਕ ਦੇ ਚਰਨਾਂ ਵਿੱਚ ਅਰਦਾਸ ਤਾਂ ਕਰ। ਇਹ ਸ਼ਬਦ ਭਾਈ ਸਾਹਿਬ ਨੇ ਜੋ ਪੜ੍ਹਿਆ, ਇੱਕ ਅਰਦਾਸ ਹੈ ਤੇ ਦਰਸ਼ਨਾਂ ਦੀ ਬੇਬਲਤਾ ਲਈ ਅਰਦਾਸ ਹੈ। ਸਾਹਿਬ ਨੇ ਸ਼ਬਦ ਵਰਤੇ ਸਰਨ ਜਾਮ ਲਾਗ ਭਵਜਲ ਤਰਨ ਕਹਿ, ਜਨਮ ਬਿਰਥਾ ਜਾਤ ਰੰਗ ਮਾਇਆ ਕਹਿ। ਤੇ ਮਹਾਰਾਜ ਅਰਦਾਸ ਕੀ ਕਰੀਏ? ਅਰਦਾਸ ਕਰ ਦਾਤਾ ਜੀ, ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਕਰ ਰਾਇਆ, ਤੂੰ ਹੀ ਕਿਰਪਾ ਕਰ ਮੇਰੇ ਦਾਤਾ, ਮਿਲ ਮੇਰੇ ਪ੍ਰੀਤਮਾ ਜੀਓ, ਮੇਰੇ ਕੋਲ ਗੁਣ ਕੋਈ ਨੀ, ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਕਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਆਪਣੇ ਦਰ ਤੇ ਡਿੱਗਿਆ ਹੋਇਆ ਦੀ ਲਾਜ ਰੱਖ ਲੈ। ਅਰਜ਼ ਕਰ ਰਿਹਾ ਸਾਂ ਕਿ ਕਦੀ ਕਿਰਦੇ ਵਿੱਚ ਇਹਨੂੰ ਇਹ ਮਤ ਸਮਝੀਏ, ਕਿਉਂਕਿ ਜਦੋਂ ਇਹ ਪ੍ਰੇਮ ਵਾਲੇ ਸ਼ਬਦ ਪੜ੍ਹੇ ਜਾਂਦੇ ਨੇ ਨਾ, ਕਿ ਮਿਲ ਮੇਰੇ ਪ੍ਰੀਤਮਾ ਜੀਓ, ਜਾਂ ਸ਼ਬਦ ਪੜ੍ਹਿਆ ਜਾਂਦਾ ਪੰਥ ਨਿਹਾਰ ਹੈ ਕਾਮਨੀ, ਜਾਂ ਸ਼ਬਦ ਪੜ੍ਹੇ ਜਾਂਦੇ ਨੇ ਉਮਕਿਓ ਘਿਓ ਮਿਲਣ ਪ੍ਰਭ ਤਾਈ, ਜਾਂ ਸ਼ਬਦ ਪੜ੍ਹੇ ਜਾਂਦੇ ਨੇ ਕਿ ਘੋਲ ਘੁਮਾਈ ਲਾਲਣਾ। ਅਸੀਂ ਕਈ ਵਾਰੀ ਸੋਚਨੇ ਆ ਕਿ ਸ਼ਾਇਦ ਇਹ ਕੇਵਲ ਕਹਿਣ ਮਾਤਰ ਹੀ। ਇਹ ਗੁਰਮੁਖੋ, ਗੁਰੂ ਨੂੰ ਮੰਨਣ ਦੇ ਦੋ ਤਰੀਕੇ ਨੇ ਜਿਹੜੀ ਅਰਜ਼ ਕਰਨੀ ਚਾਹਨਾ। ਇੱਕ ਲੋਕ ਮੰਨਦੇ ਨੇ ਬੁੱਧੀ ਦੇ ਤਲ ਤੇ ਇੱਕ ਮੰਨਦੇ ਨੇ ਭਾਵਨਾ ਦੇ ਤਲ ਤੇ। ਧਿਆਨ ਦਿਆ ਜੇ, ਬੁੱਧੀ ਦੇ ਤਲ ਤੇ ਜੀਣ ਵਾਲਾ ਉਹ ਕੇਵਲ ਆਪਣੇ ਅੱਖਰਾਂ ਨੂੰ, ਆਪਣੀ ਸਵਾਣਤ ਨੂੰ, ਆਪਣੀ ਸੋਚ ਨੂੰ ਮੁੱਖ ਰੱਖ ਕੇ ਤੁਰਦਾ, ਤੇ ਭਾਵਨਾ ਦੇ ਤਲ ਤੇ ਗੁਰੂ ਨੂੰ ਮੰਨਣ ਵਾਲਾ ਉਹ ਆਪਣੀਆਂ ਸਿਆਣਪਾਂ ਨੂੰ ਛੱਡ ਕੇ ਜੋ ਗੁਰੂ ਕਹਿੰਦਾ ਉਹਨੂੰ ਕਮਾਉਣਾ ਸ਼ੁਰੂ ਕਰ ਦਿੰਦਾ। ਦੋ ਤਰ੍ਹਾਂ ਦੇ ਲੋਕ ਨੇ, ਇੱਕ ਬੁੱਧੀ ਦੇ ਤਲ ਤੇ ਜੀਂਦੇ ਨੇ। ਹਾਲਾਂਕਿ ਬਾਣੀ ਵਿੱਚ ਹਜ਼ੂਰ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਦਾਤਾ ਜੀ ਕਿਰਪਾ ਕਰੋ, ਸਾਹ ਮਤ ਦੇਖੋ ਦਇਆਲ ਪ੍ਰਭ ਜਿਤ ਤੁਮੈ ਅਰਾਧਾਂ। ਜੇ ਬੁੱਧੀ ਦੇਣੀ ਆ, ਜੇ ਮਤ ਦੇਣੀ ਆ, ਤੇ ਕਿਰਪਾ ਕਰੀ ਮੈਨੂੰ ਬੁੱਧੀ ਵੀ ਉਹ ਦਈ ਜਿਹਦੇ ਨਾਲ ਮੈਂ ਤੇਰੇ ਸਿਮਰਨ ਵਿੱਚ ਜੁੜ ਸਕਾਂ। ਤਾਂ ਹੀ ਸਾਹਿਬ ਨੇ ਬਾਣੀ ਵਿੱਚ ਕਿਹਾ, ਜੇ ਖਿਰਦੇ ਨੂੰ ਕੋਈ ਫੁਰਨਾ ਦੇਣੇ ਤੇ ਕਿਰਪਾ ਕਰੀ ਦਾਸ ਤੇਰੇ ਕੀ ਬੇਨਤੀ ਰਿਦ ਕਰ, ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੋਖਣ ਕੋ ਨਾਸਤਵਜੋਂ ਦਿਓ ਜੇ। ਗੁਰੂ ਗ੍ਰੰਥ ਸਾਹਿਬ ਨੇ ਦੋਨਾਂ ਦਾ ਜ਼ਿਕਰ ਕੀਤਾ, ਇੱਕ ਬੁੱਧੀ ਦੇ ਤਲ ਤੇ ਮੰਨਣ ਵਾਲੇ ਤੇ ਇੱਕ ਭਾਵਨਾ ਦੇ ਤਲ ਤੇ ਮੰਨਣ ਵਾਲੇ। ਬੁੱਧੀ ਦੇ ਤਲ ਤੇ ਮੰਨਣ ਵਾਲਾ ਸ਼ਬਦ ਜ਼ਰੂਰ ਪੜ੍ਹਦਾ, ਸੁਣਦਾ ਵੀ ਜ਼ਰੂਰ ਏ, ਪਰ ਪੜ੍ਹਨ ਤੋਂ ਬਾਅਦ ਅੰਦਰ ਸ਼ੰਕਿਆਂ ਵਿੱਚ ਇੰਨਾ ਕੁ ਗ੍ਰਸ ਜਾਂਦਾ, ਸੁਣਨ ਤੋਂ ਬਾਅਦ ਕਹਿੰਦਾ ਇਹ ਹੋ ਸਕੇਗਾ, ਇਹ ਕਿਵੇਂ ਹੋਵੇਗਾ, ਇਹ ਕਿਉਂ ਹੋ ਗਿਆ। ਤੇ ਭਾਵਨਾ ਦੇ ਤਲ ਤੇ ਜੀਣ ਵਾਲਾ ਇਹ ਨਹੀਂ ਪੁੱਛਦਾ ਕਿਵੇਂ ਹੋਇਆ ਤੇ ਕਿਉਂ ਹੋਇਆ, ਸਿਰਫ ਇੱਕੋ ਗੱਲ ਕਰਦਾ, ਮੇਰਾ ਗੁਰੂ ਸਮਰੱਥ ਹੈ, ਉਹ ਸਭ ਕੁਝ ਕਰ ਸਕਦਾ। ਆਓ ਕਦੀ ਤੱਕੋ ਬਾਣੀ ਵਿੱਚੋਂ ਦਰਸ਼ਨ ਕਰੋ, ਜਿਹੜੇ ਕੇਵਲ ਬੁੱਧੀ ਦੇ ਤਲ ਤੇ ਜੀਂਦੇ ਨੇ ਉਹਨਾਂ ਨੂੰ ਸਾਹਿਬ ਨੇ ਇੱਕ ਬਚਨ ਕਿਹਾ, ਪੜ ਪੜ ਗੱਡੀ ਲੱਦੀਆਂ ਹੈ, ਪੜ ਪੜ ਭਰੀਆਂ ਸਾਥ, ਇੱਕ ਸਿਆਣਪ ਇੱਕ ਅਕਲ ਹੈ, ਪੜ ਪੜ ਗੱਡੀ ਲੱਦੀਆਂ ਹੈ, ਇੰਨੇ ਕੁ ਅੱਖਰ ਪੜ ਲੈ ਜਾਣ ਕਿ ਬੰਦਿਆ ਚੱਲਣ ਲੱਗਿਆ ਤੇਰੇ ਗੱਡੇ ਤੇਰੇ ਪੜ੍ਹੇ ਹੋਏ ਕਿਤਾਬਾਂ ਤੇ ਗ੍ਰੰਥਾਂ ਨਾਲ ਭਰੇ ਜਾਣ। ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜਾ, ਪੜੀਆਂ ਜੇਤੇ ਸਾਂਸ। ਸਾਹਿਬ ਕਹਿੰਦੇ ਨੇ ਇਥੋਂ ਤੱਕ ਕਿ ਜੇ ਤੂੰ ਦਰਿਆ ਪਾਰ ਕਰੇ ਤਾਂ ਬੇੜੀ ਕਿਤਾਬਾਂ ਨਾਲ ਤੇਰੇ ਗ੍ਰੰਥਾਂ ਨਾਲ ਭਰੀ ਜਾਏ। ਜੇ ਸੱਜਣਾ ਤੂੰ ਕਿਤੇ ਜਾਏ ਊਠ ਘੋੜੇ ਖੱਚਰਾਂ ਕਿਤਾਬਾਂ ਨਾਲ ਲੱਦੇ ਹੋਣ, ਆਪਣੀ ਜ਼ਿੰਦਗੀ ਦਾ ਇੱਕ ਇੱਕ ਸਾਹ ਤੂੰ ਪੜਦਾ ਰਹੇ, ਤੇ ਜੇ ਪੜ ਕੇ ਕੇਵਲ ਬੁੱਧੀ ਦੇ ਤਲ ਤੇ ਜਿਉ, ਤੇ ਬਾਬੇ ਗੁਰੂ ਨਾਨਕ ਸਾਹਿਬ ਨੇ ਆਪ ਫੈਸਲਾ ਦੇ ਦਿੱਤਾ। ਕਹਿਣ ਲੱਗੇ ਪੜੀ ਹੈ ਜੇਤੀ ਆਰਜਾ, ਪੜੀ ਹੈ ਜੇਤੇ ਸਾਂਸ। ਸਾਹਿਬ ਨੇ ਨਾਲ ਕਿਹਾ, ਕਹਿਣ ਲੱਗੇ ਸੱਜਣਾ ਨਾਨਕ ਲੇਖ ਹੈ ਇੱਕ ਗੱਲ, ਇੱਕ ਗੱਲ, ਕੇਵਲ ਨਾਮ, ਕੇਵਲ ਪ੍ਰਭੂ ਦੀ ਬੰਦਗੀ, ਨਾਨਕ ਲੇਖ ਹੈ ਇੱਕ ਗੱਲ, ਤੇ ਜੇ ਕੇਵਲ ਤੂੰ ਤਰਕ ਕਰਨਾ। ਕਹਿਣ ਲੱਗੇ ਹੋਰ ਖੋ ਮੈਂ ਝਕਣਾ ਝਾਕ, ਬਾਕੀ ਕੇਵਲ ਝੱਕ ਦੀ ਗੱਲ ਹੋਵੇਗੀ, ਜਿਹੜਾ ਭਾਵਨਾ ਵਿੱਚ ਤੁਰਿਆ। ਮੈਂ ਸਿਰਫ ਅਰਜ਼ ਕਰ ਰਿਹਾ, ਜੇ ਕੇਵਲ ਬੁੱਧੀ ਦੇ ਤਲ ਤੇ ਜੀਨੇ ਆ, ਤੇ ਸਾਹਿਬ ਗੁਰੂ ਅਰਜੁਨ ਦੇਵ ਜੀ ਨੇ ਇੱਕ ਕਿਰਪਾ ਭਰਿਆ ਬਚਨ ਕਿਹਾ, ਅਸੀਂ ਆਮ ਤੌਰ ਤੇ ਗੱਲ ਕਹਿੰਦੇ ਆ, ਫਿਰ ਅਕਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਗੁਰਮਖੋ, ਇਹ ਕਦੀ ਨਹੀਂ ਮੈਂ ਕਹਾਂਗਾ ਵੀ ਅਕਲ ਦੀ ਵਰਤੋਂ ਨਾ ਕਰੀਏ। ਮੇਰੇ ਸਾਹਿਬ ਨੇ ਇੱਕ ਬਹੁਤ ਪਿਆਰਾ ਬਚਨ ਕੀਤਾ, ਕਹਿਣ ਲੱਗੇ ਅਕਲੀ ਸਾਹਿਬ ਸੇਵੀਐ ਧਿਆਨ ਦਿਆ ਜੇ, ਅਕਲੀ ਪਾਈਐ ਮਾਨ, ਅਕਲੀ ਪੜਕੈ ਬੁੱਝੀਐ, ਅਕਲੀ ਕੀਜੈ ਦਾਨ। ਕਹਿਣ ਲੱਗੇ ਅਕਲ ਤੋਂ ਕੰਮ ਲੈ, ਕਿੰਨਾ ਚੰਗਾ ਹੋਵੇ ਜੇ ਆਪਣੀ ਸਿਆਣਪ ਤੋਂ ਕੰਮ ਲੈ ਕੇ ਅਕਲ ਨੂੰ ਸਿਮਰਨ ਵਾਲੇ ਪਾਸੇ ਲਾ ਦੇ, ਕਿਤੇ ਇੱਧਰ ਨੂੰ ਤੋਰ ਕੇ ਦੇਖ। ਫਿਰ ਉਹਨਾਂ ਨਾਲ ਇੱਕ ਗੱਲ ਕਹੀ, ਕਹਿਣ ਲੱਗੇ ਅਕਲ ਇਹ ਨਾ ਆਖੀਐ, ਅਕਲ ਗਵਾਈਐ ਬਾਅਦ, ਉਹਨੂੰ ਕਦੀ ਵੀ ਅਕਲ ਸਿਆਣਪ ਨਹੀਂ ਕਿਹਾ ਜਾਏਗਾ। ਕੇਵਲ ਅੱਖਰਾਂ ਵਿੱਚ ਉਲਝ ਕੇ, ਕੇਵਲ ਤਰਕ ਤੇ ਸ਼ੱਕ ਵਿੱਚ ਪੈ ਜਾਏ, ਸੱਚ ਜਾਣੀ ਉਹ ਅਕਲ ਵੀ ਵਿਅਰਥ ਚਲੀ ਜਾਂਦੀ। ਅਰਜ਼ ਜਿਹੜੀ ਕਰ ਰਿਹਾ, ਸਾਹਿਬ ਨੂੰ ਪੁੱਛਿਆ, ਕਹਿਣ ਲੱਗੇ ਸਿਆਣੇ ਬੜੇ ਬੜੇ ਹੋਏ ਨੇ, ਕੀ ਦਾਤਾ ਉਹਨਾਂ ਸਿਆਣਿਆਂ ਨੇ, ਕੀ ਉਹਨਾਂ ਅਕਲ ਵਾਲਿਆਂ ਨੇ ਮਾਲਕ ਨੂੰ ਪਾ ਲਿਆ? ਤੇ ਹਜ਼ੂਰ ਨੇ ਇੱਕ ਬਚਨ ਕਿਹਾ, ਸੁਖਮਨੀ ਸਾਹਿਬ ਵਿੱਚ ਆਪ ਸੁਣਦੇ ਪੜ੍ਹਦੇ ਹੋ, ਤੇ ਆਪਾਂ ਇਹ ਤੁਕ ਪੜ੍ਹਨੇ, ਗੁਰ ਕੀ ਮਤ ਤੂੰ ਲੇ ਆਨੇ। ਹੁਣ ਤੱਕਿਓ ਅਗਲੀ ਜਿਹੜੀ ਗੱਲ ਉਹ ਸਿਆਣਿਆਂ ਲਈ ਏ, ਬੁੱਧੀ ਦੇ ਤਲ ਤੇ ਜੀਣ ਵਾਲਿਆਂ ਲਈ। ਕਹਿਣ ਲੱਗੇ ਸਿਆਣਪ ਨਾਲ ਰੱਬ ਨਹੀਂ ਉਹ ਮਿਲਦਾ, ਤਾਂ ਹੀ ਸਾਹਿਬ ਨੇ ਬਾਣੀ ਵਿੱਚ ਸ਼ਬਦ ਵਰਤਿਆ ਸੀ, ਸਹਿਤ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ। ਗੁਰ ਕੀ ਮਤ ਤੂੰ ਲੇ ਆਨੇ, ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਅਨੇਕਾਂ ਡੁੱਬ ਗਏ ਜਿਹੜੇ ਆਪਣੇ ਅਕਲ ਦੇ ਤਲ ਤੇ ਜਿੰਦੇ ਸਨ। ਸਾਹਿਬ ਕਹਿਣ ਲੱਗੇ ਸਿਆਣਪ ਨਹੀਂ, ਇੱਥੇ ਕੇਵਲ ਭਾਵਨਾ ਚਾਹੀਦੀ ਆ। ਇੱਥੇ ਸੱਤ ਬਚਨ ਕਰਕੇ ਮੰਨੇ ਤੇ ਤੇਰੇ ਅੰਦਰ ਨੂੰ ਗੁਰੂ ਮਿਹਰ ਕਰ ਦੇਵੇਗਾ। ਦੇਖੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਨੇ ਅੰਮ੍ਰਿਤ ਬਚਨ ਬਾਣੀ ਵਿੱਚ ਕਹੇ ਨੇ, ਤੇ ਆਪਾਂ ਉਹ ਪੜ੍ਹਦੇ ਸੁਣਨੇ ਵੀ ਆ। ਧੰਨ ਗੁਰੂ ਅਰਜੁਨ ਸਾਹਿਬ ਦੇ ਵੀ ਬਚਨ ਬਿਲਕੁਲ ਇਹਦੇ ਨਾਲ ਮਿਲਦੇ ਜੁਲਦੇ ਨੇ। ਜਦੋਂ ਅਸੀਂ ਪੜ੍ਹਨੇ ਆ, ਸਤਿਗੁਰੂ ਨੇ ਇੱਕ ਬਚਨ ਕਿਹਾ ਗੁਰੂ ਰਾਮਦਾਸ ਜੀ ਨੇ, ਕਹਿੰਦੇ ਨੇ ਖੰਭ ਅੰਧਲੇ ਗਿਆਨਹੀਨ ਅਗਿਆਨੀ। ਖੇ ਦਾਤਾ, ਦੁਨੀਆਂ ਦੇ ਅੱਖਰ ਬੜੇ ਨੇ ਪਰ ਤੇਰੇ ਗਿਆਨ ਤੋਂ ਵਿਰਵੇ ਆ ਅੰਦਰ ਸਕਣਾ। ਖੰਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ, ਕਿਵੇਂ ਅਸੀਂ ਤੇਰੇ ਮਾਰਗ ਤੇ ਚੱਲੀਏ? ਤੇ ਫਿਰ ਕਹਿੰਦੇ ਨੇ ਇੱਕ ਗੱਲ ਚੇਤੇ ਰੱਖੀ, ਕੇਵਲ ਅੱਖਰ ਨਹੀਂ, ਹਮ ਅੰਧਲੇ ਕਹੋ ਗੁਰ ਅੰਤਲ ਅੰਚਲ ਦੀਜੈ, ਜਨ ਨਾਨਕ ਚਲੈ ਮਿਲਨ ਥਾ। ਦਾਤਾ ਤੂੰ ਆਪਣਾ ਪੱਲਾ ਪਕੜਾ, ਅਸੀਂ ਇਸ ਮਾਰਗ ਤੇ ਤੁਰ ਸਕੀਏ। ਤੇ ਸਾਹਿਬ ਦਾ ਇੱਕ ਹੋਰ ਬਚਨ ਅਸੀਂ ਪੜ੍ਹਨੇ ਆ, ਗੁਰਮੁਖੋ ਪੜ੍ਹਨਾ ਵਿਚਾਰ ਕਰਨੀ ਸੁਣਨਾ ਬੜੀ ਚੰਗੀ ਗੱਲ ਏ, ਪਰ ਜੇ ਕਿਤੇ ਸੁਣਨ ਵਾਲਾ ਵੀ ਮਨ ਤੇ ਸੁਣਾਉਣ ਵਾਲਾ ਵੀ ਉਹਨੂੰ ਕਮਾਣ ਤੁਰ ਪੈ। ਸਾਹਿਬ ਨੇ ਬਚਨ ਕਹਿਣ ਲੱਗੇ ਖੰਭ ਅੰਧਲੇ ਅੰਧ ਦਿਖੈ ਬਿਖਰਾਤੇ। ਦੇਖੋ ਇੱਕ ਭਾਵਨਾ ਵਾਲਾ ਕਿਰਦਾ ਕਹਿ ਰਿਹਾ, ਕਹਿੰਦੇ ਨੇ ਮੇਰੇ ਕੋਲ ਕੋਈ ਸਿਆਣਪ ਨਹੀਂ, ਮੇਰੇ ਕੋਲ ਕੋਈ ਸੂਝ ਨਹੀਂ। ਖੰਭ ਅੰਧਲੇ ਅੰਧ ਦਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖਮ ਲਾਵੇ ਆਪਣੇ ਪਾਲੀ ਦਾਤਾ, ਤੂੰ ਆਪਣੇ ਪੱਲੇ ਨਾਲ ਜੋੜ ਲੈ। ਸਤਿਗੁਰ ਦਇਆ ਕਰੇ ਸੁਖਦਾਤਾ, ਖਮ ਲਾਵੇ ਆਪਣ ਪਾਲੀ। ਤੇ ਅਗਲੀ ਤੁਕ ਵਿੱਚ ਗੁਰਮੁਖੋ ਕਿੰਨੀ ਭਾਵਨਾ ਦੇ ਸ਼ਬਦ ਸਨ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਹੇ ਗੁਰੂ ਕੇ ਸਿੱਖਾ ਮਿੱਤਰਾ, ਉਸ ਚਾਲ ਤੇ ਚੱਲ ਜੋ ਤੇਰੇ ਗੁਰੂ ਨੇ ਚਾਲੀ ਦੱਸੀ, ਜੋ ਗੁਰੂ ਨੇ ਮਾਰਗ ਦੱਸਿਆ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਤੇ ਮਹਾਰਾਜ ਉਹ ਚਾਲੀ ਕਿਵੇਂ ਚੱਲੀ ਜਾਂਦੀ ਏ? ਕਹਿਣ ਲੱਗੇ ਭਾਵਨਾ ਨਾਲ ਟੇਕ ਕੇ, ਜੋ ਗੁਰ ਕਹੇ ਸੋਈ ਪਲ ਮੰਨੋ। ਪਲ ਮੰਨਣਾ ਇੱਕ ਭਾਵਨਾ ਦੇ ਤਲ ਤੇ ਗੁਰੂ ਨੂੰ ਮੰਨਣਾ, ਪਲ ਮੰਨਣਾ ਸੱਤ ਬਚਨ ਕਰਕੇ ਮੰਨਣਾ ਇੱਕ ਭਾਵਨਾ ਦੇ ਤਲ ਤੇ ਵੀ। ਇਤਿਹਾਸ ਆਪਾਂ ਪੜ੍ਹਨੇ ਆ, ਮੈਂ ਵਿਸਤਾਰ ਵਿੱਚ ਨਹੀਂ ਜਾਣਾ, ਉਸ ਇਤਿਹਾਸ ਦੀ ਇੱਕੋ ਘਟਨਾ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਸਾਹਮਣੇ ਦੋ ਸੇਵਾਦਾਰ ਨੇ ਤੇ ਦੋਨਾਂ ਨਾਲ ਖੂਨ ਦਾ ਰਿਸ਼ਤਾ ਵੀ ਹੈ। ਇੱਕ ਦੇ ਘਰ ਵਿੱਚ ਭਾਈ ਰਾਮੇ ਦੇ ਘਰ ਬੀਬੀ ਦਾਨੀ ਹੈ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਤੇ ਭਾਈ ਜੇਠਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਘਰ ਅੰਦਰ ਹੈ ਬੀਬੀ ਭਾਨੀ। ਕਹਿਣ ਤੋਂ ਮੁਰਾਦ ਸੰਜੋਗ ਕਰਕੇ ਇਹ ਰਿਸ਼ਤੇ ਬਣੇ ਨੇ। ਦੇਖੋ ਇੱਕ ਅਕਲ ਦੇ ਤਲ ਤੇ ਜਿੰਦਾ ਹੈ, ਇੱਕ ਭਾਵਨਾ ਦੇ ਤਲ ਤੇ ਗੁਰੂ ਨੂੰ ਮੰਨਦਾ ਪਿਆ। ਮੈਂ ਇਸ ਕਰਕੇ ਖਾਸ ਕਰਕੇ ਅੱਜ ਅਰਜ਼ ਕਰਨੀ ਚਾਹੁੰਦਾ ਕਿ ਅੰਮ੍ਰਿਤ ਤੇ ਅੰਮ੍ਰਿਤ ਬਾਣੀ ਤੇ ਜੋ ਗੁਰੂ ਨੇ ਸਾਨੂੰ ਮਰਿਆਦਾ ਦਿੱਤੀ ਏ ਭਾਵਨਾ ਨਾਲ ਮੰਨ ਲਈਏ। ਜੇ ਚੀਰ ਫਾੜ ਤੇ ਤਰਕ ਵਿੱਚ ਪੈ ਜਾਂਗੇ ਅੰਦਰ ਸੁੱਕ ਕੇ ਮਾਰੂ ਥਲ ਹੋ ਜਾਏਗਾ। ਚੇਤੇ ਰੱਖੋ ਅੰਦਰ ਨੂੰ ਅਮਿਓ ਰਸ ਪ੍ਰਾਪਤ ਕਦੀ ਨਹੀਂ ਹੋਣਾ। ਸਤ ਬਚਨ ਵਿੱਚ ਕਿੰਨਾ ਕੁ ਸੁੱਖ ਏ, ਦੋਨੋ ਕੋਲ ਖਲੋਤੇ ਨੇ, ਦੋਨੋ ਸਤ ਬਚਨ ਕਰਕੇ ਮੰਨਦੇ ਨੇ। ਮਰਦ ਕੀਤੀ ਬੁੱਧੀ ਦੇ ਤਲ ਤੇ ਜੀਣ ਵਾਲਾ ਵੀ ਕਹਿੰਦਾ ਮੈਂ ਗੁਰੂ ਦੀ ਗੱਲ ਕਰਨਾ ਤੇ ਭਾਵਨਾ ਵਾਲਾ ਵੀ ਕਹਿੰਦਾ ਗੁਰੂ ਦੀ ਗੱਲ ਕਰਨਾ। ਦੋਨੋ ਖਲੋਤੇ ਨੇ ਬਰਾਬਰ ਤੇ ਦੋਨਾਂ ਤੇ ਨਜ਼ਰ ਇਹਦੀ, ਸ਼ਾਇਦ ਇਹਨਾਂ ਵਿੱਚੋਂ ਇੱਕ ਕਿਹੜੇ ਨੇ ਪ੍ਰਵਾਨ ਹੋਣੇ। ਤੇ ਗੁਰੂ ਅਮਰਦਾਸ ਜੀ ਨੇ ਸਾਖੀ ਦੇ ਵਿਸਤਾਰ ਵਿੱਚ ਨੀ ਕੇਵਲ ਥੜੇ ਬਣਾਉਣ ਲਈ ਕਿਹਾ ਸੀ। ਹਜ਼ੂਰ ਮੈਂ ਅੱਜ ਅਰਜ਼ ਕਰਕੇ ਆਇਆ ਕਿ 94 ਸਾਲ ਦੀ ਉਮਰ ਇਸ ਸਰੀਰਕ ਚੋਲੇ ਵਿੱਚ ਹਜ਼ੂਰ ਜੀ ਰਹੇ ਨੇ ਗੁਰੂ ਅਮਰਦਾਸ ਦੀ, ਤਕਰੀਬਨ 60 ਕੁ ਸਾਲ ਦੀ ਉਮਰ ਦੇ ਕਰੀਬ ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਆਏ ਸਨ ਤੇ ਗੁਰੂ ਅੰਗਦ ਸਾਹਿਬ ਤੋਂ ਬਾਬਾ ਅਮਰਦਾਸ ਜੀ ਸਰੀਰਕ ਤੌਰ ਤੇ 25 ਸਾਲ ਵੱਡੇ ਸਨ। ਗੁਰੂ ਅਮਰਦਾਸ 25 ਸਾਲ ਵੱਡੇ ਨੇ ਗੁਰੂ ਅੰਗਦ ਸਾਹਿਬ ਜੀ ਤੋਂ। ਜਦੋਂ ਭਾਵਨਾ ਨਾਲ ਆਏ ਨੇ 12 ਸਾਲ ਉਹਨਾਂ ਘਾਲਣਾ ਕਮਾਈ ਕੀਤੀ ਤੇ ਪਰਤ ਕੇ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ ਤਕਰੀਬਨ 22 ਕੁ ਸਾਲ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬੈਠ ਕੇ ਸਿੱਖ ਸੰਗਤ ਦਾ ਪਾਰ ਉਤਾਰਾ ਕੀਤਾ। ਅੱਜ ਉਸ 94 ਸਾਲ ਤੇ 90 ਸਾਲ ਦੇ ਬਜ਼ੁਰਗ 92 ਦੇ ਉਹਨਾਂ ਦੇ ਸਾਹਮਣੇ ਦੋਨੋਂ ਸੇਵਾਦਾਰ ਖਲੋਤੇ ਨੇ ਤੇ ਦੋਨਾਂ ਦੇ ਵੇਖਣ ਦਾ ਤਰੀਕਾ ਹੈ। ਦੇਖੋ ਗੁਰਮੁਖੋ ਹਰ ਵਾਰੀ ਅਰਜ਼ ਕਰਨਾ ਹੁੰਦਾ ਮੱਥਾ ਟੇਕਣ ਦਾ ਤਰੀਕਾ ਸਾਡਾ ਇੱਕ ਹੋ ਸਕਦਾ ਹੈ, ਪਰ ਕਰਮਾ ਕਰਨ ਦਾ ਤਰੀਕਾ ਇੱਕ ਹੋ ਸਕਦਾ ਹੈ। ਗੁਰੂ ਦਰ ਤੇ ਚੌਂਕੜਾ ਮਾਰ ਕੇ ਬੈਠਣ ਦਾ ਤਰੀਕਾ ਇੱਕ ਹੋ ਸਕਦਾ ਹੈ, ਪਰ ਖਿਮਾ ਕਰਿਓ ਅੰਦਰ ਦੀ ਭਾਵਨਾ ਸਭ ਦੀ ਇੱਕੋ ਜਿਹੀ ਨਹੀਂ। ਅੰਦਰ ਦੀ ਭਾਵਨਾ ਸਾਰਿਆਂ ਦੀ ਵੱਖੋ ਵੱਖਰੀ ਹੁੰਦੀ, ਕੋਈ ਕਿਸੇ ਤਲ ਤੇ ਜਿੰਦਾ ਕੋਈ ਕਿਸੇ ਤਲ ਤੇ ਜਿੰਦਾ ਪਿਆ। ਦੋਨੋਂ ਸਾਹਮਣੇ ਖਲੋਤੇ ਨੇ, ਗੁਰੂ ਸਾਹਿਬ ਨੇ ਨਿਸ਼ਾਨਦੇਹੀ ਦੇ ਕੇ ਇੱਕੋ ਗੱਲ ਕਹੀ ਵੀ ਥੜੇ ਬਣਾਓ। ਇੱਕ ਨੂੰ ਕਿਹਾ ਤੇਰੇ ਥੜੇ ਤੇ ਸਵੇਰੇ ਬੈਠਾਂਗੇ, ਦੂਜੇ ਨੂੰ ਕਿਹਾ ਸ਼ਾਮ ਨੂੰ ਬੈਠਾਂਗੇ। ਆਪ ਹਜ਼ੂਰ ਤਰਤੀਬ ਦੱਸ ਕੇ ਚਲੇ ਗਏ, ਸ਼ਾਮ ਨੂੰ ਆਏ ਤੇ ਇੱਕੋ ਗੱਲ ਕਹੀ ਥੜੇ ਢਾ ਦਿਓ, ਮੇਰੀ ਮਰਜ਼ੀ ਦੇ ਨਹੀਂ ਬਣੇ, ਢਾ ਦਿੱਤੇ ਗਏ। ਦੂਜੇ ਦਿਨ ਫਿਰ ਦਿੱਤੇ ਨਿਸ਼ਾਨ, ਆ ਕੇ ਸ਼ਾਮ ਨੂੰ ਕਿਹਾ ਢਾ ਦਿਓ, ਮੇਰੀ ਮਰਜ਼ੀ ਦੇ ਨਹੀਂ। ਤੀਜੇ ਦਿਨ ਫਿਰ ਕਿਹਾ ਢਾ ਦਿਓ। ਜਦੋਂ ਤੀਜੇ ਦਿਨ ਗਿਆ ਤੇ ਬੁੱਧੀ ਦੇ ਤਲ ਤੇ ਜੀਣ ਵਾਲਾ ਫਿਰ ਬੋਲਿਆ। ਦੇਖੋ ਭਾਵਨਾ ਤੇ ਕੇਵਲ ਅਕਲ ਦੇ ਤਲ ਤੇ ਜੀਣਾ, ਬੁੱਧੀ ਦੇ ਤਲ ਤੇ ਜੀਣ ਵਾਲਾ ਕਹਿਣ ਲੱਗਾ ਕਿ ਕੱਲ ਨੂੰ ਮੈਂ ਥੜਾ ਬਿਲਕੁਲ ਨਹੀਂ ਬਣਾਉਣਾ। ਪੁੱਛਿਆ ਜੀ ਕਿਉਂ, ਕਹਿਣ ਲੱਗਾ ਉਮਰ ਇੰਨੀ ਕੁ ਤੁਹਾਡੀ ਹੋ ਗਈ ਏ, ਅਸਲ ਵਿੱਚ ਜੋ ਕੁਝ ਤੁਸੀਂ ਸਵੇਰੇ ਕਹਿੰਦੇ ਹੋ ਸ਼ਾਮ ਨੂੰ ਭੁੱਲ ਜਾਂਦੇ ਹੋ, ਮੈਂ ਠੀਕ ਬਣਾਉਣਾ ਪਿਆ, ਤੁਹਾਨੂੰ ਚੇਤੇ ਕੁਝ ਨਹੀਂ ਰਹਿੰਦਾ। ਹੁਣ ਬੁੱਧੀ ਦੇ ਤਲ ਤੇ ਜੀਣਾ ਹੈ ਨਾ, ਵੀ ਮੈਂ ਠੀਕ ਹਾਂ, ਗੁਰੂ ਨੂੰ ਨਹੀਂ ਪਤਾ, ਇਹ ਭਾਈ ਰਾਮਾ ਕਹਿੰਦਾ ਹੈ। ਭਾਈ ਜੇਠੇ ਨੇ ਬਿਲਕੁਲ ਨਹੀਂ ਕਿਹਾ ਮੈਨੂੰ ਮੈਂ ਸਵੇਰੇ ਥੜਾ ਨਹੀਂ ਬਣਾਉਣਾ। ਉਹਨੇ ਦੂਜੇ ਦਿਨ ਚੌਥੇ ਦਿਨ ਫਿਰ ਬਣਾਇਆ। ਹਜ਼ੂਰ ਨੇ ਕਿਹਾ ਤਾਂ ਮੁੱਖ ਦੀ ਗੱਲ ਕੀ, 7-8 ਦਿਨ ਜਾਂ 7 ਦਿਨ ਕਹਿੰਦੇ ਨੇ ਨਿਰੰਤਰ ਥੜੇ ਬਣਾਏ। 7ਵੇਂ ਦਿਨ ਜਦੋਂ ਸ਼ਾਮ ਨੂੰ ਕਿਹਾ ਜੇਠਿਆ ਮੇਰੀ ਮਰਜ਼ੀ ਦਾ ਥੜਾ ਨਹੀਂ ਬਣਿਆ, ਢਾ ਦੇ। ਗੱਲ ਵਿੱਚ ਪੱਲਾ ਪਾ ਕੇ ਚਰਨਾਂ ਤੇ ਡਿੱਗ ਪਿਆ, ਕਹਿਣ ਲੱਗਾ ਦਾਤਾ ਤੇਰੀ ਮਰਜ਼ੀ ਦਾ ਬਣਨਾ ਵੀ ਨਹੀਂ। ਧਿਆਨ ਦਿਆ ਜੀ ਹੁਣ ਫਰਕ ਕਿੰਨਾ, ਭਾਵਨਾ ਤੇ ਬੁੱਧੀ ਵਿੱਚ ਕਿੰਨਾ ਕੁ ਅੰਤਰ ਏ। ਤੀਜੇ ਦਿਨ ਭਾਈ ਰਾਮੇ ਨੇ ਕਿਹਾ ਸੀ ਤੇਰੀ ਮਰਜ਼ੀ ਦਾ ਨਹੀਂ ਬਣਾ ਸਕਦਾ ਮੈਂ। ਪੁੱਛਿਆ ਸੀ ਕਿਉਂ, ਕਹਿਣ ਲੱਗਾ ਜੋ ਸਵੇਰੇ ਕਹਿੰਦੇ ਹੋ ਸ਼ਾਮ ਨੂੰ ਭੁੱਲ ਜਾਂਦੇ ਹੋ, ਤੇ ਅੱਜ 7ਵੇਂ ਦਿਨ ਗੁਰੂ ਰਾਮਦਾਸ ਕਹਿੰਦੇ ਨੇ ਸਾਈਆਂ ਤੇਰੀ ਮਰਜ਼ੀ ਦਾ ਬਣਨਾ ਵੀ ਨਹੀਂ। ਪੁੱਛਿਆ ਕਿਉਂ, ਕਹਿੰਦਾ ਦਾਤਾ ਜੋ ਤੁਸੀਂ ਸਵੇਰੇ ਦੱਸਦੇ ਹੋ ਸ਼ਾਮ ਨੂੰ ਮੈਂ ਭੁੱਲ ਜਾਣਾ। ਬਸ ਇੰਨਾ ਫਰਕ ਜੇ, ਇੱਕ ਭਾਵਨਾ ਤੇ ਜੀਣ ਵਾਲਾ ਉਹ ਸੱਤਵੇਂ ਦਿਨ ਕਹਿੰਦਾ ਤੁਸੀਂ ਦੱਸ ਦਿਓ ਮੈਂ ਭੁੱਲ ਜਾਣਾ। ਬੁੱਧੀ ਦੇ ਤਲ ਤੇ ਜੀਣ ਵਾਲਾ ਕਹਿੰਦਾ ਸਤਿਗੁਰੂ ਮੈਂ ਸਿਆਣਪ ਵਰਤਣਾ, ਅਸਲ ਵਿੱਚ ਤੂੰ ਭੁੱਲ ਜਾਣਾ। ਦੇਖੋ ਭਾਵਨਾ ਦੇ ਤਲ ਤੇ ਜੀਣਾ, ਸ਼ਰਧਾ ਦੇ ਤਲ ਤੇ ਜੀਵਣਾ। ਤੇ ਪਿਛਲੇ ਦਿਨ ਅਰਜ਼ ਕੀਤੀ ਸੀ ਜੇ ਆਤਮ ਗਿਆਨ ਰਸ ਨੂੰ ਚੱਕਣਾ ਹੀ ਤੇ ਸੱਚ ਜਾਣੀ ਸ਼ਰਧਾ ਸਿੱਖੀ ਦਾ ਮੂਲ ਹੈ। ਭਾਵਨਾ ਦੇ ਤਲ ਤੇ ਬੁੱਧੀ ਦੇ ਤਲ ਤੇ ਲੋਕ ਸ਼ੁਰੂ ਤੋਂ ਜੀਂਦੇ ਰਹੇ ਕਿ ਦੋਨਾਂ ਪੁੱਤਰਾਂ ਨੂੰ ਕਿੱਕਰ ਵਿੱਚੋਂ ਕੰਡੇ ਨਹੀਂ ਦਿਸੇ। ਸਿਆਣਪ ਕਹਿੰਦੀ ਹੈ ਕਿੱਕਰ ਨੂੰ ਕੰਡੇ ਲੱਗਦੇ ਨੇ, ਕਦੀ ਨਹੀਂ ਮਸਿਆਈ ਲੱਗਦੀ। ਤੇ ਭਾਵਨਾ ਦੇ ਤਲ ਤੇ ਜੀਣ ਵਾਲਾ ਕਹਿੰਦਾ ਨਹੀਂ ਗੁਰੂ ਸਮਰੱਥ ਹੈ, ਮੈਨੂੰ ਹੁਕਮ ਹੈ ਕਿੱਕਰ ਤੇ ਚੜਨ ਦਾ, ਉਹਦੀ ਮਰਜ਼ੀ ਹੈ ਤੇ ਉਹ ਕੰਡੇ ਤੋਂ ਮਠਿਆਈ ਵੀ ਲਾ ਸਕਦਾ। ਹੁਣ ਅਸੀਂ ਇੱਥੇ ਕਹਾਂਗੇ ਲਓ ਜੀ ਇਹ ਪੁਰਾਣੀਆਂ ਗੱਲਾਂ ਘਸੀਆਂ ਪਿੱਟੀਆਂ। ਇੱਕ ਗੱਲ ਚੇਤੇ ਰੱਖਿਓ ਗੁਰਮੁਖੋ, ਭਾਵਨਾ ਤੋਂ ਬਿਨਾਂ ਪਾਰ ਉਤਾਰਾ ਨਹੀਂ। ਕਦੀ ਕਲਗੀ ਧਰ ਦੇ ਬਚਨ ਪੜੋ, ਕਹਿਣ ਲੱਗੇ ਸਾਰੀ ਦੁਨੀਆਂ ਝੁਕਦੀ ਏ, ਪਰ ਜਿੰਨੀ ਦੇਰ ਤੱਕ ਅੰਦਰ ਭਾਵਨਾ ਨਹੀਂ। ਹਜ਼ੂਰ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ। ਸਜਦੇ ਸਾਰੇ ਕਰਦੇ ਨੇ, ਅੰਗਨਾ ਅਧੀਨ ਆਪਣੀਆਂ ਇੰਦਰੀਆਂ ਦੇ ਅਧੀਨ ਏ ਤੂੰ। ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ, ਇੱਕ ਭਾਵਨਾ ਬਹੀਨ ਕੈਸੇ ਪਾਵੇ ਜਗਦੀਸ਼ ਕੋ। ਭਾਵਨਾ ਤੋਂ ਬਿਨਾਂ ਤੂੰ ਸਾਈ ਨੂੰ ਪਾ ਸਕੇਗਾ? ਹਜ਼ੂਰ ਨੇ ਕਿਹਾ ਜਿਹੜੇ ਭਾਵਨਾ ਦੇ ਤਲ ਤੇ ਜਿੰਦੇ ਨੇ ਉਹ ਕਹਿੰਦੇ ਨੇ ਮਿਲ ਮੇਰੇ ਪ੍ਰੀਤਮਾ ਜੀਓ ਖੋ ਤੁਧ ਬਿਨ ਖਰੀ ਨਿਮਾਣੀ। ਉਹ ਫਿਰ ਕਹਿੰਦੇ ਨੇ ਦਾਤਾ ਜੀ ਕਿ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਮਿਲ ਮੇਰੇ ਪ੍ਰੀਤਮਾ ਜੀਓ। ਉਹ ਕਹਿੰਦੇ ਨੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਖੋ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿ ਤਾਈ, ਕਿਰਪਾ ਕਰੇ ਤਾਂ ਸਤਿਗੁਰੂ ਮੇਲੇ ਹਰ ਹਰ ਨਾਮ ਧਿਆਈ। ਭਾਵਨਾ ਤੇ ਤਲ ਤੇ ਜੀਣ ਵਾਲਾ ਸ਼ਰਤ ਨਹੀਂ ਲਾਂਦਾ, ਕਹਿੰਦਾ ਦਾਤਾ ਜੇ ਸੁਖ ਦੇਹੇ ਤਾਂ ਤੁਜੈ ਆਰਾਧੀ, ਦੁੱਖ ਵੀ ਤੁਜੈ ਧਿਆਈ, ਜੇ ਪੁੱਕਦੇ ਤਾਂ ਇਤੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਦਾਤਾ ਜੀ ਓ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾਂ ਫੇਰੀ ਪਾਣੀ ਢੋਵਾ, ਜੋ ਦੇਵੈ ਸੋ ਖਾਈ, ਪਰ ਮਿਲ ਮੇਰੇ ਪ੍ਰੀਤਮਾ ਜੀਓ, ਨਾਨਕ ਗਰੀਬ ਟਹਿ ਪਿਆ ਦੁਆਰੈ, ਹਰ ਮੇਲ ਲਿਖੋ ਮਡਿਆਈ। ਭਾਵਨਾ ਦੇ ਤਲ ਤੇ ਜੀਣ ਵਾਲਾ ਕਹਿੰਦਾ ਦਾਤਾ ਭਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਦਰਸ਼ਨ ਕੀ ਭੂਖ, ਮਿਲ ਮੇਰੇ ਪ੍ਰੀਤਮਾ ਜੀਓ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮਾਂਗੂ ਨੀਤਾ ਨੀਤ, ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮਾਂਗਤ ਭੀਖਿਆ ਪਾਏ। ਭਾਵਨਾ ਦੇ ਤਲ ਤੇ ਜੀਣ ਵਾਲਾ ਕਹਿੰਦਾ ਦਾਤਾ ਦੇਖਣ ਕੋ ਮੁਸ਼ਤਾਕ, ਮਾਰੂ ਦੱਖਣੇ ਮਹੱਲਾ ਪੰਜਵਾਂ। ਸਾਹਿਬ ਗੁਰੂ ਅਰਜਨ ਦੇਵ ਜੀ, ਦੇਖਣ ਕੋ ਮੁਸ਼ਤਾਕ, ਮੁੱਖ ਕਜੇਹਾ ਤੋ ਧਣੀ, ਮਿਲ ਮੇਰੇ ਪ੍ਰੀਤਮਾ ਜੀਓ, ਮੁੱਖ ਕਜੇਹਾ ਤੋ ਧਣੀ, ਫਿਰਦਾ ਕੀਤਾ ਹਾਲ ਜਾਂ ਡਿੱਠਮਤਾ ਮਨ ਤਰਾਪਿਆ। ਭਾਵਨਾ ਵਾਲਾ ਜੀਣ ਤੇ ਜਿਨ੍ਹੇ ਦਰਸ਼ਨਾਂ ਦੀ ਤਾਂਘ ਲੈ ਕੇ ਤੁਰਿਆ, ਉਹ ਕਹਿੰਦਾ ਹੇ ਮੇਰੇ ਦਾਤਾ ਜੀ ਕਿ ਦੇਖੋ ਸਿਆਣਪ ਤੇ ਭਾਵਨਾ ਵਿੱਚ ਬੜਾ ਅੰਤਰ। ਜਿਹੜੀ ਅਰਜ਼ ਮੈਂ ਕਰ ਰਿਹਾ ਸਾਂ, ਬਾਬੇ ਫਰੀਦ ਜੀ ਨੇ ਦੋ ਸ਼ਲੋਕ ਹੈ ਉਹ ਆਪ ਸਭ ਨੂੰ ਚੇਤੇ ਨੇ। ਬਾਣੀ ਇਹੀ ਰਹਿਣੀ ਹੈ, ਸ਼ਬਦ ਇਹੀ ਰਹਿਣੇ ਨੇ, ਸੱਜਣਾ ਤੇਰੇ ਅੰਦਰ ਨੀ ਬਾਣੀ ਦੇ ਅਰਥ ਕਰੀ ਜਾਣੇ ਨੇ। ਜਿੱਥੇ ਤੂੰ ਟਿਕਿਆ ਜੇ ਆਪਣਾ ਅੰਦਰ ਸੁੱਕੇਈ ਤੇ ਤੈਨੂੰ ਸ਼ਬਦ ਵੀ ਖੁਸ਼ਕ ਲੱਗੇਗਾ, ਜੇ ਆਪਣਾ ਅੰਦਰ ਭਿੱਜਾ ਹੋਵੇਗਾ ਤੇ ਸ਼ਬਦ ਵੀ ਅਮਿਓ ਰਸ ਦੇਗਾ। ਹਜ਼ੂਰ ਨੇ ਉੱਥੇ ਦੋ ਬਚਨ ਕਹਿ, ਜਦੋਂ ਪੜ੍ਹਨੇ ਫਰੀਦਾ ਗਲੀਏ ਚਿੱਕੜ ਦੂਰ ਘਰ। ਇਹ ਬੁੱਧੀ ਸੋਚਦੀ, ਸਿਆਣਪ ਸੋਚਦੀ, ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨਿਹੋ, ਚੱਲਾ ਤਾਂ ਭਿੱਜੈ ਕੰਬਲੀ, ਰਾਹ ਤਾਂ ਟੁੱਟੈ ਨਿਹੋ। ਫਿਰ ਭਾਵਨਾ ਫੁੱਟ ਕੇ ਕਹਿੰਦੀ ਹੈ ਨਹੀਂ ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੈ ਨਿਹੋ, ਜਾਏ ਮਿਲਾ ਤੇ ਮੈਂ ਸੱਜਣਾ ਟੁੱਟੋ ਨਾਹੀ ਨਿਹੋ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੇ ਬੜੀ ਸੋਹਣੀ ਇੱਕ ਗੱਲ ਕਹੀ ਸੀ, ਉਹਨਾਂ ਦੀ ਇੱਕ ਬੇਨਤੀ ਸਿਰਫ ਕਰਕੇ ਸਮਾਪਤੀ ਕਰਨੀ ਚਾਹੁੰਦਾ। ਕਹਿਣ ਲੱਗੇ ਭਾਈ ਸਾਹਿਬ, ਕਹਿੰਦੇ ਨੇ ਬੰਦੇ ਨੇ ਆਪਣੀ ਖੋਪੜੀ ਨੂੰ ਕਾਸਾ ਬਣਾਇਆ, ਭਾਂਡਾ ਬਣਾਇਆ, ਜਿਵੇਂ ਖੱਪਰ ਲੈ ਕੇ ਭਿਖਾਰੀ ਤੁਰਦੇ ਨੇ। ਕਹਿੰਦੇ ਨੇ ਕੁਝ ਲੋਕ ਐਸੇ ਨੇ ਜਿਹੜੇ ਦਰ ਦਰ ਤੇ ਜਾ ਕੇ ਟੁੱਕੜ ਮੰਗਦੇ ਨੇ, ਜੋ ਕੁਝ ਮਿਲਿਆ ਉਹਨੂੰ ਭਾਂਡੇ ਵਿੱਚ ਪਾਈ ਜਾਂਦੇ ਨੇ। ਸਬਜ਼ੀ ਮਿਲੀ, ਮਿੱਠਾ ਮਿਲਿਆ, ਰੋਟੀਆਂ ਮਿਲੀਆਂ, ਭਾਂਡੇ ਵਿੱਚ ਪਾਈ ਗਏ। ਕਹਿੰਦੇ ਨੇ ਜਦੋਂ ਕਿਤੇ ਉਹ ਵੇਖੀਏ ਤੇ ਅਨੇਕਾਂ ਤਰ੍ਹਾਂ ਦੇ ਭੋਜਨ ਇਕੱਠੇ ਕੀਤੇ ਨੇ। ਕਹਿੰਦੇ ਨੇ ਅਸਲ ਵਿੱਚ ਬੰਦੇ ਨੇ ਆਪਣੀ ਖੋਪੜੀ ਨੂੰ ਇੱਕ ਖੱਪਰ ਬਣਾਇਆ, ਤੇ ਆਮ ਬੰਦਾ ਮੰਗਤਾ ਜਿਹਦੇ ਘਰ ਰੋਟੀ ਪੱਕਦੀ ਏ ਉਹਦੇ ਦਰ ਤੋਂ ਮੰਗਦਾ, ਤੇ ਬੁੱਧੀ ਦੇ ਤਲ ਤੇ ਜੀਣ ਵਾਲਾ ਖੋਪੜੀ ਨੂੰ ਭਾਂਡਾ ਬਣਾ ਕੇ ਪੜ੍ਹਿਆਂ ਲਿਖਿਆਂ ਦੇ ਦਰ ਤੇ ਮੰਗਦਾ। ਕਿਤੋਂ ਕੋਈ ਗੱਲ ਮਿਲ ਗਈ ਕਿਤੋਂ ਕੋਈ ਅੜਾਉਣੀ ਮਿਲ ਗਈ, ਕਿਤੋਂ ਤਰਕ ਦੀ ਗੱਲ ਮਿਲ ਗਈ, ਸਾਰੀਆਂ ਇਕੱਠੀਆਂ ਕਰ ਲਈਆਂ ਤੇ ਜਿੱਦਣ ਤਰਕ ਵਿੱਚ ਹਰ ਇੱਕ ਨੂੰ ਹਰਾ ਦਿੱਤਾ ਤੇ ਅੱਗੋਂ ਮਨ ਵਿੱਚ ਆਇਆ ਮੇਰੇ ਵਰਗਾ ਵਿਦਵਾਨ ਕਿਹੜਾ। ਕਹਿਣ ਲੱਗੇ ਇੰਨਾ ਹੰਕਾਰ ਵਿੱਚ ਤੁਰਿਆ, ਇੱਕ ਦਿਨ ਪੂਰੇ ਮੁਰਸ਼ਦ ਕੋਲ ਗਿਆ ਤੇ ਜਦੋਂ ਮੱਥਾ ਟੇਕਿਆ ਲੋਕਾਂ ਕਿਹਾ ਮਹਾਨ ਵਿਦਵਾਨ, ਗੁਰਮੁਖੋ ਨਹੀਂ। ਮੈਂ ਅਰਜ਼ ਕਰਾਂਗਾ, ਦੇਖੋ ਭਾਵੇਂ ਕੋਈ ਵੀ ਕਥਾ ਵਿਚਾਰ ਕਰੇ, ਇਹ ਮੈਂ ਸਿਰਫ ਅਰਜ਼ ਕਰਦਿਆਂ, ਕੋਈ ਮਹਾਨ ਨਹੀਂ। ਜੇ ਮਹਾਨ ਹੈ ਤੇ ਕੇਵਲ ਇੱਕ ਸਤਿਗੁਰੂ ਤੇ ਪਰਮੇਸ਼ਵਰ। ਉਹਨੇ ਤਾਂ ਕੱਟ ਪੁਤਲੀ ਬਣਾਈ ਏ, ਉਹ ਨਾਚ ਪਿਆ ਕਰਾਂਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪਣੀ ਰਚਨਾ ਵਿੱਚ ਸ਼ਬਦ ਗੋਇਆ ਵਰਤਿਆ, ਉਹਨਾਂ ਦਾ ਤੁਖਲਸ ਸੀ ਗੋਇਆ। ਉਹ ਕਿਉਂ ਗੋਇਆ ਸ਼ਬਦ ਵਰਤਿਆ? ਗੋਇਆ ਦਾ ਅਰਥ ਹੀ ਇਹ ਵੇ ਕਿ ਅਸਲ ਵਿੱਚ ਮੈਂ ਵੱਜਣ ਵਾਲਾ ਵਾਂ ਤੇ ਵਜਾਉਣ ਵਾਲਾ ਮੈਨੂੰ ਕੋਈ ਹੋਰ ਏ। ਵਾਜਾ ਮਹਾਨ ਨਹੀਂ, ਚੇਤੇ ਰੱਖੋ ਵਾਜੇ ਨੂੰ ਵਜਾਉਣ ਵਾਲਾ ਮਹਾਨ ਹੈ। ਤਬਲਾ ਠੀਕ ਹੈ ਇੱਕ ਸੋਰਸ਼ ਹੈ, ਪਰ ਤਬਲੇ ਨੂੰ ਵਜਾਉਣ ਵਾਲਾ ਮਹਾਨ ਹੈ। ਕਦੀ ਕੋਈ ਕਥਾ ਕਰੇ, ਕੀਰਤਨ ਕਰੇ, ਤੁਹਾਡੇ ਚਰਨਾਂ ਚ ਬੇਨਤੀ ਹੈ, ਮਹਾਨ ਕੇਵਲ ਗੁਰੂ ਜੇ, ਮਹਾਨ ਕੇਵਲ ਰੱਬ ਜੇ। ਬੰਦੇ ਦਾ ਕੀ ਪਤਾ ਅਗਲੇ ਸਵਾਸ ਉਹਨੇ ਕਿੱਥੇ ਥਿੜਕ ਜਾਣਾ। ਜਿਹੜੀ ਅਰਜ਼ ਕਰ ਰਹੇ ਹਾਂ, ਹਜ਼ੂਰ ਨੇ ਕਿਰਪਾ ਕੀਤੀ, ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਖੋਪੜੀ ਵਿੱਚ ਗਿਆਨ ਭਰਿਆ, ਗੁਰੂ ਕੋਲ ਆਇਆ, ਆ ਕੇ ਮੱਥਾ ਟੇਕਿਆ, ਲੋਕਾਂ ਕਿਹਾ ਮਹਾਨ ਵਿਦਵਾਨ, ਤੇ ਗੁਰੂ ਨੇ ਕਿਹਾ ਇਹਦੇ ਖੋਪੜੀ ਵਿੱਚੋਂ ਜੂਠ ਦੀ ਬੋ ਪਈ ਆਉਂਦੀ ਹੈ। ਕਿਹਾ ਜੀ ਕਿਉਂ? ਕਹਿਣ ਲੱਗੇ ਆਪਣਾ ਇਹਦੇ ਕੋਲ ਕੀ ਏ, ਆਪਣੀ ਕਮਾਈ ਕੀ ਏ? ਕਹਿਣ ਲੱਗੇ ਜਿੰਨੀ ਦੇਰ ਤੱਕ ਇਹ ਤਰਕ ਦੀ ਖੋਪੜੀ ਸਾਫ ਕਰਕੇ ਧੋ ਕੇ ਨਹੀਂ ਆਉਂਦਾ, ਓਨੀ ਦੇਰ ਤੱਕ ਗੁਰੂ ਦੀ ਮਿਹਰ ਕਿੱਥੇ ਟਿਕਣੀ। ਭਾਈ ਸਾਹਿਬ ਨੇ ਬੜੇ ਸੋਹਣੇ ਸ਼ਬਦ ਕਹੇ, ਕਹਿਣ ਲੱਗੇ ਸਿਰ ਕਚਕੋਲ ਬਣਾ ਹੱਥ ਲਿੱਤਾ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਇਹ ਭਰਿਆ, ਭਰਿਆ ਦੇਖ ਅਪਰਿਆ ਸਾਹਮਣੇ, ਜਾਣਾ ਪੰਡਿਤ ਹੋਇਆ, ਧਰਤੀ ਪੈਰ ਨਾ ਟਿਕੇ ਮੇਰਾ, ਮੈਂ ਉੱਚਾ ਹੋ ਗੋ ਤੁਰਿਆ। ਇੱਕ ਦਿਨ ਇਹ ਕਚਕੋਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ, ਜੂਠ ਜੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ, ਮਲ ਮਲ ਕੇ ਫਿਰ ਧੋਤਾ, ਇਸ ਨੂੰ ਮੈਲ ਇਲਮ ਦੀ ਲਾਈ। ਜਿਹੜੀ ਸਿਆਣਪ ਦੀ ਮੈਲ ਸੀ ਨਾ, ਮੈਂ ਸਿਆਣਾ, ਮੈਲ ਇਲਮ ਦੀ ਲਾਈ। ਲੋਕੋ ਵੇਖੋ ਇਹ ਕਚਕੌਲ ਲਿਸ਼ਕਿਆ, ਕਮਲ ਵਾਂਗ ਹੁਣ ਖਿੜਿਆ। ਸਾਹਿਬ ਕਹਿੰਦੇ ਨੇ ਜਿਹੜਾ ਭਾਵਨਾ ਦੇ ਤਲ ਤੇ ਜਿੰਦਾ ਹੀ, ਉਹਦੀ ਇੱਕੋ ਬਿਰਤੀ ਏ ਦਾਤਾ ਤੇਰੇ ਦਰਸ਼ਨ। ਅਸੀਂ ਕਈ ਵਾਰੀ ਕਹਿੰਦੇ ਹਾਂ ਜਜ਼ਬਾਤੀ ਹੋ ਗਿਆ, ਭਾਵਕ ਹੋ ਗਿਆ, ਨਹੀਂ ਗੁਰਮੁਖੋ ਭਾਵਕਤਾ ਤੋਂ ਬਿਨਾਂ ਸਾਈਂ ਦੀ ਮਿਹਰ ਵੀ ਨਹੀਂ ਮਿਲਦੀ। ਕਿ ਗੁਰੂ ਅਰਜੁਨ ਸਾਹਿਬ ਦੀ ਇਹ ਭਾਵਕਤਾ ਨਹੀਂ? ਜਦੋਂ ਕਹਿੰਦੇ ਨੇ ਉਹ ਹਾਂ ਪ੍ਰੇਮ ਪਿਰੀ ਮਿਰ ਮੇਰੇ ਪ੍ਰੀਤਮਾ ਜੀਓ, ਉਹ ਹਾਂ ਪ੍ਰੇਮ ਪਿਰੀ। ਕਹਿਣ ਲੱਗੇ ਦੇਖੋ ਤੁਹਾਨੂੰ ਸੋਨਾ ਚਾਂਦੀ ਹੀਰੇ ਮੋਤੀ ਦੇਣੇ ਆ। ਕਹਿਣ ਲੱਗੇ ਕਣਕ ਮਾਨਕ ਗਜ ਮੋਤੀਆਂ ਲਾਲਨ ਮਹਿ ਨਾ ਨਹੀਂ, ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਛ ਕਿਛ ਨਾ ਚਾਹੀ। ਕੀ ਚਾਹੀਦਾ? ਚਰਨਨ ਸ਼ਰਨਨ ਸੰਤਨ ਬੰਧਨ ਸੁਖੋ ਸੁਖ ਪਾਹੀ। ਦਾਤਾ ਜੇ ਦੇਣੇ ਨਾ ਆਪਣੀ ਬੰਦਗੀ ਕਰਨ ਵਾਲਿਆਂ ਦੇ ਚਰਨਾਂ ਦੀ ਧੂੜ ਤੇ ਭਾਵਨਾ ਦੀ ਦਾਤ ਬਖਸ਼। ਗੁਰਮੁਖੋ ਆਓ, ਕਿਤੇ ਖਿਰਦੇ ਦੀ ਭਾਵਨਾ ਸਾਡੀ ਬਣ ਜਾਏ। ਜੇ ਬਾਬੇ ਫਰੀਦ ਦਾ ਅੰਦਰ ਭਾਵਨਾ ਵਿੱਚ ਬੋਲ ਕੇ ਕਹਿੰਦਾ ਕਿ ਜਾਏ ਮਿਲਾਂ ਤੇਨਾ ਸਜਣਾ, ਕਿਤੇ ਆਪਾਂ ਵੀ ਅਰਦਾਸ ਕਰੀਏ, ਸਾਵੀਂ ਖਿਰਦੇ ਵਿੱਚੋਂ ਇੱਕ ਸਾਡੇ ਅਰਦਾਸ ਨਿਕਲੇ, ਮਿਲ ਮੇਰੇ ਪ੍ਰੀਤਮਾ ਜੀਓ, ਹੋ ਤੁਧ ਬਿਨ ਖਰੀ ਨਿਮਾਣੀ। ਕਿਉਂ ਨਿਮਾਣੀ? ਇੱਕ ਤੁਕ ਹੁੰਦੀ ਏ, ਇਹਨੂੰ ਇਹ ਨਾ ਸਮਝਿਓ ਵੀ ਸ਼ਾਇਦ ਇਸਤਰੀ ਨੂੰ ਨੀਵਾਂ ਦਿਖਾਉਣ ਲਈ। ਬਾਣੀ ਵਿੱਚ ਕਈ ਉਦਾਹਰਨਾਂ ਐਸੀਆਂ ਨੇ। ਇੱਕ ਬਚਨ ਹੁੰਦਾ ਇਸਤਰੀ ਰੂਪ ਚੇਰੀ ਕੀ ਨਿਆਈ, ਸੋਭ ਨਹੀਂ ਬਿਨ ਪਰਤਾਰੇ। ਖੇ ਦਾਤਾ, ਇਸਤਰੀ ਚੇਰੀ ਦੀ ਤਰ੍ਹਾਂ, ਚੇਲੀ ਦੀ ਤਰ੍ਹਾਂ। ਮੈਂ ਅਰਜ਼ ਕੀਤੀ ਸਿਰਫ ਇੱਕ ਪੱਖ ਲੈਣਾ ਉਦਾਹਰਨ ਦਾ, ਜੇ ਸਿਰ ਤੇ ਪਤੀ ਨਹੀਂ ਉਸ ਵਿਚਾਰੀ ਦੀ ਸ਼ੋਭਾ ਨਹੀਂ। ਇਸਤਰੀ ਰੂਪ ਚੇਰੀ ਕੀ ਨਿਆਈ, ਸੋਭ ਨਹੀਂ ਬਿਨ ਪਰਤਾਰੇ। ਜੇ ਪਤੀ ਸਿਰ ਤੇ ਨਾ ਹੋਵੇ, ਘਰ ਉਹ ਹੀ ਹੁੰਦਾ ਹੈ ਸਿਰਫ ਸਮਝਣ ਲਈ। ਪੁੱਤਰ ਵੀ ਉਹ ਨੇ, ਨੂੰਹਾਂ ਵੀ ਉਹ ਨੇ, ਧੀਆਂ ਵੀ ਉਹ ਨੇ, ਪਰ ਜਦੋਂ ਪਤੀ ਚਲਾ ਜਾਏ ਤੇ ਘਰ ਸੁੰਨਾ ਸੁੰਨਾ ਲੱਗਦਾ, ਕੁਝ ਨਹੀਂ ਪਾਉਂਦਾ। ਕਹਿਣ ਲੱਗੇ ਮੇਰੇ ਦਾਤਿਆ, ਜਿਵੇਂ ਪਰਤਾਰ ਤੋਂ ਬਿਨਾਂ ਪਤਨੀ ਅਧੂਰੀ ਲੱਗਦੀ ਏ, ਤੇ ਮੇਰੇ ਪ੍ਰੀਤਮ ਜੀ ਤੇਰੇ ਤੋਂ ਬਿਨਾਂ ਮੇਰਾ ਜੀਵਨ ਬਿਲਕੁਲ ਨਿਮਾਣਾ ਹੈ। ਮਿਲ ਮੇਰੇ ਪ੍ਰੀਤਮਾ, ਖੋ ਤੁਝ ਬਿਨ ਖੜੀ ਨਿਮਾਣੀ। ਦਾਤਾ ਜੀ ਮਿਹਰ ਕਰਨ, ਅਸੀਂ ਵੀ ਅਰਦਾਸ ਕਰੀਏ, ਦਾਤਾ ਸਾਨੂੰ ਆਪਣੀ ਕਿਰਪਾ ਕਰਕੇ ਭਾਵਨਾ ਤੇ ਸ਼ਰਧਾ ਦੀ ਦਾਤ ਬਖਸ਼। ਅਰਜ ਕਰ ਰਿਹਾ ਸਾਂ, ਸ਼ਰਧਾ ਜੜ ਹੈ, ਪ੍ਰੇਮ ਉਹਦੇ ਵਿੱਚੋਂ ਨਿਕਲੀ ਕੋਈ ਕਰੂੰਬਲ ਹੈ, ਤੇ ਸੇਵਾ ਉਹਦੇ ਉੱਤੇ ਆਇਆ ਹੋਇਆ ਛਿਲਕਾ ਹੈ, ਤੇ ਉਹਨੂੰ ਨਾਮ ਦੇ ਲੱਗਦੇ ਨੇ ਫਲ, ਤੇ ਚੇਤੇ ਰੱਖੋ ਆਤਮ ਰਸ ਜਿਹੜਾ ਉਹਦੇ ਵਿੱਚ ਭਰਿਆ ਜਾਂਦਾ ਫਲਾਂ ਦੇ। ਇਹਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ ਜੇ, ਖੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਆਪ ਮੇਰ ਕਰਕੇ ਬਖਸ਼ ਦੇਣੀਆਂ, ਕਿਉਂਕਿ ਇਸ ਤੋਂ ਬਾਅਦ ਫਿਰ ਇੱਕ ਮ੍ਰਿਤਕ ਪ੍ਰੋਗਰਾਮ ਹੈ। ਇਸ ਕਰਕੇ ਇੰਨੀਆਂ ਕੋ ਬੇਨਤੀਆਂ ਆਪ ਜੀ ਦੇ ਸਮਕਸ਼ ਕੀਤੀਆਂ ਨੇ। ਅਗਲੇ ਐਤਵਾਰ ਤੋਂ ਆਪਾਂ 1 ਤਰੀਕ ਤੋਂ ਦਾਤਾ ਮੇਰ ਕਰੇ ਰੋਜ਼ਾਨਾ ਸੋਮਵਾਰ ਤੋਂ ਮਹਾਰਾਜ ਮੇਰ ਕਰੇ ਜੋ ਅਰਦਾਸ ਦੀ ਵਿਚਾਰ ਆਰੰਭ ਕੀਤੀ ਸੀ ਉਹਨੂੰ ਯਤਨ ਕਰਾਂਗੇ 3 ਹਫ਼ਤਿਆਂ ਵਿੱਚ ਜੇ ਸੰਪੂਰਨ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।